A ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਜੁਲਾਈ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ, ਸੁਨਹਿਰੀ ਮਤਨ, ਜ਼ਬੂਰ। ਖੁਦਾਵੰਦ ਮੇਰੀ ਲੋਹ ਅਤੇ ਮੇਰੀ ਮੁਕਤੀ ਏ, ਮੈਨੂੰ ਕਹਿੰਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁਸ਼ਤਾ ਏ, ਮੈਨੂੰ ਕਹਿੰਦਾ ਖੌਫ। ਜਵਾਬੀ ਪੜ੍ਹਾਈ ਜ਼ਬੂਰ। ਭਾਵੇਂ ਮੇਰੇ ਖਿਲਾਫ਼ ਲਸ਼ਕਰ ਖੈਮਾਜ਼ਾਨ ਹੋਵੇ, ਮੇਰੇ ਖਿਲਾਫ਼ ਜੰਗ ਲੱਗੇ, ਫਿਰ ਵੀ ਮੈਂ ਖਾਤਰ ਜਮ੍ਹਾਂ ਰੱਖਾਂਗਾ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਏ, ਮੈਂ ਉਹਦਾ ਹੀ ਤਾਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਅਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ, ਕਿਉਂ ਜੇ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮਿਆਨੇ ਵਿੱਚ ਲੁਕੋ ਕੇ ਰੱਖੇਗਾ। ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ। ਉਹ ਮੈਨੂੰ ਚੱਟਾਨ ਉੱਤੇ ਚੜ੍ਹਾਏਗਾ। ਜਦ ਤੂੰ ਆਖਿਆ ਭਈ ਮੇਰੇ ਦੀਦਾਰ ਦੇ ਤਾਲਬ ਰਵੋ, ਅਤੇ ਮੇਰੇ ਦਿਲ ਨੇ ਤੈਨੂੰ ਆਖਿਆ ਐ ਖੁਦਾਵੰਦ ਮੈਂ ਤੇਰੇ ਦੀਦਾਰ ਦਾ ਤਾਲਬ ਰਵਾਂਗਾ। ਐ ਖੁਦਾਵੰਦ ਮੈਨੂੰ ਆਪਣੀ ਰਾਹ ਦੱਸ ਅਤੇ ਮੇਰੇ ਵੈਰੀਆਂ ਦੇ ਪਾਰੋਂ ਮੈਨੂੰ ਸਿੱਧੀ ਰਾਹ ਉੱਤੇ ਚਲਾ। ਜੇ ਮੈਨੂੰ ਯਕੀਨ ਨਾ ਹੁੰਦਾ ਭਈ ਜਿਉਂਦਿਆਂ ਦੀ ਧਰਤੀ ਵਿੱਚ ਖੁਦਾਵੰਦ ਦੇ ਅਹਿਸਾਨ ਨੂੰ ਵੇਖਾਂਗਾ ਤਾਂ ਮੈਨੂੰ ਗਸ਼ ਪੈ ਜਾਂਦਾ। ਯਕੀਨਨ ਭਲਾਈ ਅਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਨਾਲ ਰਹਿਣਗੀਆਂ ਅਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ। ਦਰਸੀ ਵਾਜ ਬਾਈਬਲ ਵਿੱਚੋਂ ਅਮਸਾਲ। ਸੱਚਾਈ ਦੀ ਰਾਹ ਵਿੱਚ ਹਯਾਤੀ ਏ ਅਤੇ ਉਹਦੇ ਰਾਸਤੇ ਵਿੱਚ ਮੌਤ ਬਿਲਕੁਲ ਨਹੀਂ। ਇਸਤਸਨਾ ਰੱਬ ਦੇ ਬੰਦੇ ਮੂਸਾ ਨੇ ਜਿਹੜੀ ਦੁਆਏ ਖੈਰ ਦੇ ਕੇ ਬਨੀ ਇਸਰਾਇਲ ਨੂੰ ਬਰਕਤ ਦਿੱਤੀ ਉਹ ਇਹ ਹੈ, ਖੁਦਾਵੰਦ ਦਾ ਪਿਆਰਾ ਸਲਾਮਤੀ ਨਾਲ ਉਹਦੇ ਕੋਲ ਰਹੇਗਾ, ਉਹ ਸਾਰਾ ਦਿਨ ਉਹਨੂੰ ਟੱਕ ਕੇ ਰੱਖਦਾ ਏ ਅਤੇ ਉਹ ਉਹਦਿਆਂ ਮੋਢਿਆਂ ਦੇ ਵਿਚਾਲੇ ਸਕੂਨਤ ਕਰਦਾ ਏ। ਤੇਰੀਆਂ ਜੁੱਤੀਆਂ ਲੋਏ ਅਤੇ ਪਿੱਤਲ ਦੀਆਂ ਹੋਣਗੀਆਂ ਅਤੇ ਜਿਵੇਂ ਤੇਰੇ ਦਿਨ ਉਂਝ ਦੀ ਹੀ ਤੇਰੀ ਤਾਕਤ ਹੋਵੇਗੀ। ਹਮੇਸ਼ਾ ਦਾ ਰੱਬ ਤੇਰੀ ਸਕੂਨਤ ਗਾਏ ਅਤੇ ਹੇਠਾਂ ਦਾਇਮੀ ਬਾਹਾਂ ਨੇ। ਧੰਨ ਏ ਤੂੰ ਐ ਇਸਰਾਇਲ, ਤੂੰ ਖੁਦਾਵੰਦ ਦੀ ਬਚਾਈ ਹੋਈ ਕੌਮ ਏ, ਐਸ ਲਈ ਕੌਣ ਤੇਰੇ ਵਰਗਾ ਏ। ਉਹੀ ਤੇਰੀ ਮਦਦ ਵਾਲੀ ਸਿਪਰ ਅਤੇ ਤੇਰੇ ਜਾਹੋ ਜਲਾਲ ਦੀ ਤਲਵਾਰ ਏ। ਤੇਰੇ ਵੈਰੀ ਤੇਰੇ ਹੇਠਾਂ ਹੋਣਗੇ ਅਤੇ ਤੂੰ ਉਹਨਾਂ ਦੀਆਂ ਉੱਚੀਆਂ ਥਾਵਾਂ ਨੂੰ ਢਾ ਦੇਵੇਂਗਾ। ਗਿਣਤੀ ਅਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਤੂੰ ਬੰਦਿਆਂ ਨੂੰ ਘੱਲ ਭਈ ਉਸ ਦੇਸ਼ ਦਾ ਜਿਹੜਾ ਮੈਂ ਇਸਰਾਇਲ ਕੌਮ ਨੂੰ ਦੇਣਾ ਵਾਂ ਹਾਲ ਪਤਾ ਕਰਨ, ਅਤੇ 40 ਦਿਨਾਂ ਬਾਅਦ ਉਹ ਉਸ ਦੇਸ਼ ਦਾ ਹਾਲ ਪਤਾ ਕਰਕੇ ਪਰਤੇ ਅਤੇ ਉਹ ਟੁਰੇ ਅਤੇ ਮੂਸਾ ਅਤੇ ਹਰੂਨ ਅਤੇ ਬਨੀ ਇਸਰਾਇਲ ਦੀ ਸਾਰੀ ਜਮਾਤ ਦੇ ਕੋਲ ਦਸ਼ਤੇ ਫਾਰਾਨ ਦੇ ਕਾਦਸ ਵਿੱਚ ਆਏ ਅਤੇ ਉਹਨਾਂ ਨੂੰ ਅਤੇ ਸਾਰੀ ਜਮਾਤ ਨੂੰ ਪੂਰੀ ਗੱਲ ਦੱਸੀ ਅਤੇ ਉਸ ਦੇਸ਼ ਦਾ ਫਲ ਉਹਨਾਂ ਨੂੰ ਵਿਖਾਇਆ ਅਤੇ ਮੂਸਾ ਨੂੰ ਆਖਣ ਲੱਗੇ ਭਈ ਜਿਸ ਦੇਸ਼ ਵਿੱਚ ਤੂੰ ਸਾਨੂੰ ਘੱਲਿਆ ਸੀ ਅਸੀਂ ਉੱਥੇ ਗਏ ਸੀ ਅਤੇ ਸੱਚਮੁੱਚ ਉੱਥੇ ਸ਼ਹਿਦ ਅਤੇ ਦੁੱਧ ਵਗਦਾ ਏ ਅਤੇ ਇਹ ਉੱਥੇ ਦਾ ਫਲ ਏ, ਪਰ ਉਹ ਲੋਕ ਜਿਹੜੇ ਉੱਥੇ ਵੱਸਦੇ ਨੇ ਉਹ ਤਗੜੇ ਨੇ ਅਤੇ ਉਹਨਾਂ ਦੇ ਸ਼ਹਿਰ ਵੱਡੇ ਵੱਡੇ ਅਤੇ ਫਸੀਲਦਾਰ ਨੇ ਅਤੇ ਅਸੀਂ ਬਨੀ ਉਨਾਕ ਨੂੰ ਵੀ ਉੱਥੇ ਵੇਖਿਆ ਜਿਹੜੇ ਜੱਬਾਰ ਨੇ ਅਤੇ ਜੱਬਾਰਾਂ ਦੀ ਪੀੜ੍ਹੀ ਵਿੱਚੋਂ ਨੇ ਅਤੇ ਅਸੀਂ ਆਪਣੀ ਨਜ਼ਰ ਵਿੱਚ ਹੀ ਇੰਝ ਸੀ ਜਿਵੇਂ ਟਿੱਡੇ ਹੁੰਦੇ ਨੇ ਅਤੇ ਇੰਝ ਹੀ ਉਹਨਾਂ ਦੀ ਨਜ਼ਰ ਵਿੱਚ ਵੀ ਸੀ। ਗਿਣਤੀ ਤੈਨੂਨ ਦਾ ਪੁੱਤਰ ਯਸ਼ਵਾ ਅਤੇ ਯੁਫਨਾ ਦਾ ਪੁੱਤਰ ਕਾਲਬ ਜਿਹੜੇ ਉਸ ਦੇਸ਼ ਦਾ ਹਾਲ ਪਤਾ ਕਰਨ ਵਾਲਿਆਂ ਵਿੱਚੋਂ ਸੀ, ਆਪਣੇ ਆਪਣੇ ਕੱਪੜੇ ਫਾੜ ਕੇ ਬਨੀ ਇਸਰਾਇਲ ਦੀ ਸਾਰੀ ਜਮਾਤ ਨੂੰ ਆਖਣ ਲੱਗੇ ਭਈ ਉਹ ਦੇਸ਼ ਜਿਹਦਾ ਹਾਲ ਪਤਾ ਕਰਨ ਨੂੰ ਅਸੀਂ ਉਹਦੇ ਵਿੱਚੋਂ ਲੰਘੇ ਬਹੁਤ ਚੰਗਾ ਦੇਸ਼ ਏ, ਜੇ ਰੱਬ ਸਾਥੋਂ ਰਾਜ਼ੀ ਹੋਵੇ ਤਾਂ ਉਹ ਸਾਨੂੰ ਉਸ ਦੇਸ਼ ਵਿੱਚ ਅਪਣਾਏਗਾ ਅਤੇ ਉਹੀ ਦੇਸ਼ ਜਿਹਦੇ ਵਿੱਚ ਸ਼ਹਿਦ ਅਤੇ ਦੁੱਧ ਵਗਦਾ ਏ ਸਾਨੂੰ ਦੇਵੇਗਾ। ਬਸ ਇਹ ਹੋਵੇ ਭਈ ਤੁਸੀਂ ਖੁਦਾਵੰਦ ਤੋਂ ਬਗਾਵਤ ਨਾ ਕਰੋ ਅਤੇ ਨਾ ਉਸ ਦੇਸ਼ ਦੇ ਲੋਕਾਂ ਤੋਂ ਡਰੋ, ਉਹ ਤਾਂ ਸਾਡੀ ਖੁਰਾਕ ਨੇ, ਉਹਨਾਂ ਦੀ ਪਨਾਹ ਉਹਨਾਂ ਦੇ ਸਿਰੋਂ ਜਾਂਦੀ ਰਹੀ ਏ ਅਤੇ ਸਾਡੇ ਨਾਲ ਰੱਬ ਏ, ਇਸ ਲਈ ਉਹਨਾਂ ਤੋਂ ਨਾ ਡਰੋ। ਖੁਦਾਵੰਦ ਨੇ ਆਖਿਆ ਕਿਉਂ ਜੀ ਇਹਨਾਂ ਸਾਰੇ ਲੋਕਾਂ ਨੇ ਮੇਰਾ ਜਲਾਲ ਵੇਖਣ ਦੇ ਬਾਵਜੂਦ ਅਤੇ ਉਹਨਾਂ ਮੌਜਜ਼ਿਆਂ ਦੇ ਬਾਵਜੂਦ ਜਿਹੜੇ ਮੈਂ ਮਿਸਰ ਵਿੱਚ ਅਤੇ ਬੀਆਬਾਨ ਵਿੱਚ ਵਿਖਾਏ, ਫਿਰ ਵੀ ਮੈਨੂੰ 10 ਵਾਰੀ ਅਜ਼ਮਾਇਆ ਅਤੇ ਮੇਰੀ ਗੱਲ ਨਹੀਂ ਮੰਨੀ। ਇਸ ਲਈ ਉਹ ਉਸ ਦੇਸ਼ ਨੂੰ ਜਿਹੜਾ ਦੇਣ ਦੀ ਕਸਮ ਮੈਂ ਉਹਨਾਂ ਦੇ ਪਿਓ ਦਾਦੇ ਨਾਲ ਖਾਧੀ ਸੀ, ਵੇਖ ਵੀ ਨਾ ਸਕਣਗੇ। ਪਰ ਇਸ ਲਈ ਵੀ ਮੇਰੇ ਬੰਦੇ ਕਾਲਬ ਦੀ ਕੁਝ ਹੋਰ ਹੀ ਤਬੀਅਤ ਸੀ ਅਤੇ ਉਹਨੇ ਮੇਰੀ ਪੂਰੀ ਪੈਰਵੀ ਕੀਤੀ ਏ, ਮੈਂ ਉਹਨੂੰ ਉਸ ਦੇਸ਼ ਵਿੱਚ ਜਿੱਥੋਂ ਉਹ ਹੋ ਆਇਆ ਹੋਵੇ ਅਪਣਾਵਾਂਗਾ ਅਤੇ ਉਹਦੀ ਔਲਾਦ ਉਹਦੀ ਵਾਰਸ ਹੋਵੇਗੀ। ਅਤੇ ਜਿਨ੍ਹਾਂ ਬੰਦਿਆਂ ਨੂੰ ਮੂਸਾ ਨੇ ਦੇਸ਼ ਦਾ ਹਾਲ ਪਤਾ ਕਰਨ ਨੂੰ ਘੱਲਿਆ ਸੀ, ਜਿਨ੍ਹਾਂ ਨੇ ਪਰਤ ਕੇ ਉਸ ਦੇਸ਼ ਦੀ ਅਜਿਹੀ ਭੈੜੀ ਖਬਰ ਦਿੱਤੀ ਸੀ ਜਿਹਦੇ ਤੋਂ ਸਾਰੀ ਜਮਾਤ ਮੂਸਾ ਉੱਤੇ ਕੁੜਕੜਾਉਣ ਲੱਗ ਪਏ। ਇਸ ਲਈ ਉਹ ਬੰਦੇ ਜਿਨ੍ਹਾਂ ਨੇ ਦੇਸ਼ ਦੀ ਭੈੜੀ ਖਬਰ ਦਿੱਤੀ ਸੀ ਖੁਦਾਵੰਦ ਦੇ ਸਾਹਮਣੇ ਵਬਾਹ ਨਾਲ ਮਰ ਗਏ। ਪਰ ਉਹ ਬੰਦੇ ਜਿਹੜੇ ਉਸ ਦੇਸ਼ ਦਾ ਹਾਲ ਪਤਾ ਕਰਨ ਗਏ ਸੀ, ਉਹਨਾਂ ਵਿੱਚੋਂ ਨੂਨ ਦਾ ਪੁੱਤਰ ਯਸ਼ਵਾ ਅਤੇ ਯੁਫਨਾ ਦਾ ਪੁੱਤਰ ਕਾਲਬ ਦੋਵੇਂ ਜਿਉਂਦੇ ਬਚੇ ਰਹੇ। ਯਸ਼ਵਾ ਤਦ ਬਨੀ ਯਹੂਦਾ ਜਲਜਾਲ ਵਿੱਚ ਯਸ਼ਵਾ ਦੇ ਕੋਲ ਆਏ ਅਤੇ ਕੰਜ਼ੀ ਯੁਫਨਾ ਦੇ ਪੁੱਤਰ ਕਾਲਬ ਨੇ ਉਹਨੂੰ ਆਖਿਆ ਵੀ ਤੈਨੂੰ ਪਤਾ ਹੈ ਵੀ ਖੁਦਾਵੰਦ ਨੇ ਰੱਬ ਦੇ ਬੰਦੇ ਮੂਸਾ ਨੂੰ ਮੇਰੇ ਅਤੇ ਤੇਰੇ ਬਾਰੇ ਕਾਦਸ ਬਰਨੀ ਵਿੱਚ ਕੀ ਆਖਿਆ ਸੀ। ਜਦ ਖੁਦਾਵੰਦ ਦੇ ਬੰਦੇ ਮੂਸਾ ਨੇ ਕਾਦਸ ਬਰਨੀ ਤੋਂ ਮੈਨੂੰ ਉਸ ਦੇਸ਼ ਦਾ ਹਾਲ ਪਤਾ ਕਰਨ ਨੂੰ ਘੱਲਿਆ ਸੀ, ਉਸ ਵੇਲੇ ਮੈਂ 40 ਵਰ੍ਹਿਆਂ ਦਾ ਸੀ ਅਤੇ ਮੈਂ ਉਹਨੂੰ ਉਹੀ ਖਬਰ ਲਿਆ ਕੇ ਦਿੱਤੀ ਸੀ ਜਿਹੜੀ ਮੇਰੇ ਦਿਲ ਵਿੱਚ ਸੀ। ਫਿਰ ਵੀ ਮੇਰੇ ਭਰਾਵਾਂ ਨੇ ਜਿਹੜੇ ਮੇਰੇ ਨਾਲ ਗਏ ਸੀ ਲੋਕਾਂ ਦੇ ਦਿਲਾਂ ਨੂੰ ਪਿਘਲਾ ਦਿੱਤਾ, ਪਰ ਮੈਂ ਖੁਦਾਵੰਦ ਆਪਣੇ ਰੱਬ ਦੀ ਪੂਰੀ ਪੈਰਵੀ ਕੀਤੀ। ਤਦ ਮੂਸਾ ਨੇ ਉਸ ਦਿਨ ਕਸਮ ਖਾ ਕੇ ਆਖਿਆ ਭਈ ਜਿਸ ਧਰਤੀ ਉੱਤੇ ਤੇਰਾ ਪੈਰ ਪਿਆ ਏ ਉਹ ਹਮੇਸ਼ਾ ਲਈ ਤੇਰੀ ਅਤੇ ਤੇਰੇ ਪੁੱਤਰ ਦੀ ਮਿਰਾਸ ਹੋਵੇਗੀ, ਕਿਉਂ ਜੇ ਤੂੰ ਖੁਦਾਵੰਦ ਆਪਣੇ ਰੱਬ ਦੀ ਪੂਰੀ ਪੈਰਵੀ ਕੀਤੀ ਏ। ਅਤੇ ਹੁਣ ਵੇਖ ਜਦੋਂ ਤੋਂ ਖੁਦਾਵੰਦ ਨੇ ਮੂਸਾ ਨੂੰ ਇਹ ਗੱਲ ਆਖੀ ਏ ਉਦੋਂ ਤੋਂ ਇਹਨਾਂ 45 ਵਰ੍ਹਿਆਂ ਤੀਕਰ ਜਿਨ੍ਹਾਂ ਵਿੱਚ ਇਸਰਾਈਲ ਬੀਆਬਾਨ ਵਿੱਚ ਅਵਾਰਾ ਫਿਰਦੇ ਰਹੇ, ਖੁਦਾਵੰਦ ਨੇ ਮੈਨੂੰ ਇਹ ਆਖਣ ਦੇ ਮੁਤਾਬਕ ਜਿਉਂਦਾ ਰੱਖਿਆ ਹੈ। ਅਤੇ ਹੁਣ ਵੇਖ ਮੈਂ ਅੱਜ ਦੇ 85 ਵਰ੍ਹਿਆਂ ਦਾ ਵਾਂ ਅਤੇ ਅੱਜ ਦੇ ਦਿਨ ਵੀ ਮੈਂ ਉਂਝਦਾ ਹੀ ਵਾਂ ਜਿਵੇਂ ਉਸ ਦਿਨ ਸੀ ਜਦੋਂ ਮੂਸਾ ਨੇ ਮੈਨੂੰ ਘੱਲਿਆ ਅਤੇ ਜੰਗ ਲਈ ਅਤੇ ਬਾਹਰ ਜਾਣ ਨੂੰ ਅਤੇ ਪਰਤਣ ਲਈ। ਜਿਵੇਂ ਦੀ ਤਾਕਤ ਮੇਰੇ ਵਿੱਚ ਉਸ ਵੇਲੇ ਸੀ ਉਂਝ ਹੀ ਅੱਜ ਵੀ ਏ। ਇਸ ਲਈ ਇਹ ਪਹਾੜੀ ਜਿਹਦਾ ਜ਼ਿਕਰ ਖੁਦਾਵੰਦ ਨੇ ਉਸ ਦਿਨ ਕੀਤਾ ਸੀ ਮੈਨੂੰ ਦੇ ਦੇ। ਤਦ ਯਸ਼ਵਾ ਨੇ ਯੁਫਨਾ ਦੇ ਪੁੱਤਰ ਕਾਲਬ ਨੂੰ ਦਵਾ ਦਿੱਤੀ ਅਤੇ ਉਹਨੂੰ ਹਬਰੂਨ ਮਿਰਾਸ ਦੇ ਤੌਰ 'ਤੇ ਦੇ ਛੱਡਿਆ। ਹਬਰੂਨ ਉਸ ਵੇਲੇ ਤੋਂ ਅੱਜ ਤੀਕਰ ਕੰਜ਼ੀ ਯੁਫਨਾ ਦੇ ਪੁੱਤਰ ਕਾਲਬ ਦੀ ਮਿਰਾਸ ਏ। ਇਸ ਲਈ ਪਈ ਉਹਨੇ ਖੁਦਾਵੰਦ ਇਸਰਾਈਲ ਦੇ ਰੱਬ ਦੀ ਪੂਰੀ ਪੈਰਵੀ ਕੀਤੀ ਅਤੇ ਉਸ ਦੇਸ਼ ਨੂੰ ਜੰਗ ਤੋਂ ਛੁਟਕਾਰਾ ਮਿਲਿਆ। ਜ਼ਬੂਰ ਐ ਰੱਬਾ ਮੇਰੀ ਹਿਫਾਜ਼ਤ ਕਰ, ਕਿਉਂ ਜੇ ਮੈਂ ਤੇਰੇ ਵਿੱਚ ਹੀ ਪਨਾਹ ਲੈਂਦਾ ਵਾਂ। ਰੱਬ ਹੀ ਮੇਰੀ ਮਿਰਾਸ ਅਤੇ ਮੇਰੇ ਪਿਆਲੇ ਦਾ ਹਿੱਸਾ ਏ, ਤੂੰ ਮੇਰੇ ਬਖਰੇ ਦਾ ਹਿਫਾਜ਼ਤ ਕਰਨ ਵਾਲਾ ਏ। ਜਰੈਬ ਮੇਰੇ ਲਈ ਪਸੰਦ ਦੀਆਂ ਥਾਵਾਂ ਵਿੱਚ ਪਈ, ਬਲਕਿ ਮੇਰੀ ਮਿਰਾਸ ਚੰਗੀ ਏ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਏ, ਕਿਉਂ ਜੇ ਉਹ ਮੇਰੇ ਸੱਜੇ ਹੱਥ ਏ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਤੂੰ ਮੈਨੂੰ ਹਯਾਤੀ ਦੀ ਰਾਹ ਵਿਖਾਵੇਂਗਾ, ਤੇਰੇ ਹਜ਼ੂਰ ਵਿੱਚ ਕਾਮਲ ਸ਼ਾਦਮਾਨੀ ਏ, ਤੇਰੇ ਸੱਜੇ ਹੱਥ ਵਿੱਚ ਹਮੇਸ਼ਾ ਦੀ ਖੁਸ਼ੀ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ, ਹੈ ਅਤੇ ਹਮੇਸ਼ਾ ਰਹੇਗੀ, ਕਿਉਂ ਜੇ ਹਯਾਤੀ ਰੱਬ ਏ ਅਤੇ ਇਨਸਾਨ ਰੱਬ ਦਾ ਤਸੱਵਰ ਏ, ਜਿਹਨੂੰ ਮਾਦੇ ਨਹੀਂ ਬਲਕਿ ਰੂਹਾਨੀ ਤੌਰ 'ਤੇ ਬਣਾਇਆ ਗਿਆ ਸੀ ਅਤੇ ਉਹਦੇ ਲਈ ਫਨਾਹ ਹੋਣ ਜਾਂ ਤਬਾਹ ਹੋਣ ਦੀ ਸ਼ਰਤ ਨਹੀਂ ਏ। ਲਹੂ, ਦਿਲ, ਫਿਫੜਿਆਂ ਵਗੈਰਾ ਦਾ ਹਯਾਤੀ ਯਾਨੀ ਰੱਬ ਨਾਲ ਕੋਈ ਤਾਲੁਕ ਨਹੀਂ ਏ। ਅਸਲ ਇਨਸਾਨ ਦਾ ਹਰ ਕੰਮ ਇਲਾਹੀ ਸਿਆਣ ਦੀ ਰਖਵਾਲੀ ਵਿੱਚ ਏ। ਇਨਸਾਨ ਦੀ ਸੋਚ ਕਤਲ ਕਰਨ ਜਾਂ ਇਲਾਜ ਕਰਨ ਦੀ ਕੋਈ ਤਾਕਤ ਨਹੀਂ ਰੱਖਦੀ ਅਤੇ ਇਹਦਾ ਰੱਬ ਦੇ ਬੰਦੇ ਉੱਤੇ ਕੋਈ ਇਖਤਿਆਰ ਨਹੀਂ ਏ। ਉਹ ਇਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਅਤੇ ਸ਼ਬੀਰ ਨੂੰ ਕਾਇਮ ਰੱਖਦਾ ਏ। ਇਨਸਾਨ ਬੁਰਿਆਈ ਅਤੇ ਚੰਗਿਆਈ, ਖੁਸ਼ੀ ਅਤੇ ਦੁੱਖ, ਬਿਮਾਰੀ ਅਤੇ ਸਿਹਤ, ਹਯਾਤੀ ਅਤੇ ਮੌਤ ਵਿੱਚ ਝੂਲਦਾ ਹੋਇਆ ਪੈਂਡਲਮ ਨਹੀਂ ਏ। ਹਯਾਤੀ ਅਤੇ ਉਹਦੀਆਂ ਤਾਕਤਾਂ ਨੂੰ ਕੈਲੰਡਰਾਂ ਨਾਲ ਨਹੀਂ ਨਾਪਿਆ ਜਾਂਦਾ। ਕਾਮਲ ਅਤੇ ਲਾਫਾਨੀ ਆਪਣੇ ਬਣਾਉਣ ਵਾਲੇ ਦੀ ਹਮੇਸ਼ਾ ਦੀ ਸ਼ਬੀਨ ਏ। ਕਿਸੇ ਵੀ ਤਰ੍ਹਾਂ ਇਨਸਾਨ ਮਾਦੀ ਜਰਸੂਮਾ ਨਹੀਂ ਜਿਹੜਾ ਗੈਰ ਕਾਮਲ ਤੋਂ ਤਰੱਕੀ ਕਰ ਰਿਹਾ ਤੇ ਜਿਹੜਾ ਆਪਣੀ ਅਸਲੀਅਤ ਤੋਂ ਉੱਚੇ ਰੂਹ ਤੀਕਰ ਅਪੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਨਦੀ ਆਪਣੇ ਮੰਬੇ ਤੋਂ ਉੱਚੀ ਨਹੀਂ ਵਗਦੀ। ਸ਼ਮਸੀ ਵਰੇ ਦੇ ਮੁਤਾਬਕ ਉਮਰ ਦੀ ਦਰਾਜ਼ੀ ਜਵਾਨੀ ਖੋਹ ਲੈਂਦੀ ਅਤੇ ਉਮਰ ਨੂੰ ਬਦਸੂਰਤੀ ਫਰਾਹਮ ਕਰਦੀ ਏ। ਸੱਚਿਆਈ ਅਤੇ ਅਸਲੀਅਤ ਦਾ ਮੁਨੱਵਰ ਸੂਰਜ ਹਸਤੀ ਦੇ ਨਾਲ ਵਜੂਦੀਅਤ ਰੱਖਦਾ ਏ। ਜਵਾਨ ਮਰਦੀ ਇਹਦੀ ਅਬਦੀ ਦੁਪਹਿਰ ਏ, ਜਿਹੜੀ ਡੁੱਬਦੇ ਹੋਏ ਸੂਰਜ ਦੇ ਨਾਲ ਧੀਮੀ ਹੁੰਦੀ ਜਾਂਦੀ ਏ। ਬਦਨੀ ਅਤੇ ਮਾਦੀ ਦੀ ਤਰ੍ਹਾਂ ਖੂਬਸੂਰਤੀ ਦਾ ਆਰਜ਼ੀ ਫਹਿਮ ਧੁੰਦਲਾ ਹੁੰਦਾ ਜਾਂਦਾ ਏ। ਰੌਸ਼ਨ ਅਤੇ ਨਾਕਾਬਲੇ ਤਸਖੀਰ ਤਾਰੀਫਾਂ ਦੇ ਨਾਲ ਰੂਹ ਦੇ ਨੂਰ ਨੂੰ ਮਸਰੂਰ ਫਹਿਮ ਉੱਤੇ ਤਲੂ ਹੋਣਾ ਚਾਹੀਦਾ ਏ। ਉਹ ਸਭ ਕੁਝ ਜੋ ਚੰਗਾ ਏ ਅਤੇ ਸੋਹਣਾ ਏ, ਉਹਨੂੰ ਨਵੇਂਪਨ ਅਤੇ ਹੱਦ ਵਿੱਚ ਕਰਨ ਦੀ ਗਲਤੀ ਦੇ ਸਵਾ ਇਨਸਾਨ 60 ਵਰ੍ਹਿਆਂ ਦੀ ਹਯਾਤੀ ਦਾ ਬਹੁਤਾ ਮਜ਼ਾ ਲਵੇਗਾ ਅਤੇ ਫਿਰ ਵੀ ਆਪਣੀ ਜ਼ਿਹਨੀ ਤਾਕਤ, ਤਾਜ਼ਗੀ ਅਤੇ ਵਾਅਦੇ ਨੂੰ ਕਾਇਮ ਰੱਖੇਗਾ। ਲਫਾਨੀ ਹੁਕਮਰਾਨ ਦੇ ਹੇਠਾਂ ਇਨਸਾਨ ਹਮੇਸ਼ਾ ਸੋਹਣਾ ਅਤੇ ਵੱਡਾ ਹੁੰਦਾ ਏ। ਹਰ ਆਉਣ ਵਾਲਾ ਸਾਲ ਸਿਆਣ, ਖੂਬਸੂਰਤੀ ਅਤੇ ਪਾਕੀਜ਼ਗੀ ਨੂੰ ਸਾਹਮਣੇ ਲਿਆਉਂਦਾ ਏ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਅਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਅਤੇ ਚੰਗਿਆਈ ਲਾਫਾਨੀ ਨੇ, ਅਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਅਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਅਤੇ ਲਗਾਤਾਰੀ ਦੇ ਨਾਲ ਬਣਾਈਏ। ਲਾਫਾਨੀਅਤ ਉਮਰ ਅਤੇ ਫਨਾ ਪਜ਼ੀਰੀ ਤੋਂ ਬਚਦਿਆਂ ਹੋਏ ਆਪਣਾ ਜਲਾਲ ਆਪ ਯਾਨੀ ਰੂਹ ਦੀ ਚਮਕ ਰੱਖਦੀ ਏ। ਗੈਰਫਾਨੀ ਬੰਦੇ ਅਤੇ ਬੁੱਢੀਆਂ ਰੂਹਾਨੀ ਹਿੱਸ ਦਾ ਨਮੂਨਾ ਹੁੰਦੇ ਨੇ, ਜਿਹੜੇ ਕਾਮਲ ਸਿਆਣ ਨਾਲ ਅਤੇ ਪਾਕਿਜ਼ਗੀ ਦੇ ਉਹਨਾਂ ਉੱਚੇ ਨਜ਼ਰੀਆਂ ਦਾ ਪਰਛਾਵਾਂ ਹੋਣ ਨਾਲ ਬਣਾਏ ਜਾਂਦੇ ਨੇ, ਜਿਹੜੇ ਮਾਦੀ ਹਿੱਸ ਤੋਂ ਉੱਚੇ ਹੁੰਦੇ ਨੇ। ਜਵਾਨੀ ਅਤੇ ਬਲੂਗਤ ਦੇ ਦਿਨਾਂ ਵਿੱਚ ਬੰਦਿਆਂ ਅਤੇ ਬੁੱਢੀਆਂ ਨੂੰ ਹਨੇਰੇ ਜਾਂ ਉਦਾਸੀ ਵਿੱਚ ਨਾਕਾਮ ਹੋਣ ਦੀ ਬਜਾਏ ਸਿਹਤ ਅਤੇ ਫਾਨੀਅਤ ਵਿੱਚ ਬਾਲਗ ਹੋਣਾ ਚਾਹੀਦਾ ਏ। ਲਫਾਨੀ ਸਿਆਣ ਸੋਚ ਦੀਆਂ ਸੋਹਣੀਆਂ ਤਸਵੀਰਾਂ ਮੁਹੱਈਆ ਕਰਦਿਆਂ ਹੋਏ ਅਤੇ ਫਹਿਮ ਦੇ ਉਹਨਾਂ ਵੈਰੀਆਂ ਨੂੰ ਫਨਾ ਕਰਦਿਆਂ ਹੋਏ ਜਿਹੜੇ ਹਰ ਰੋਜ਼ ਇਹਨੂੰ ਕਬਰ ਦੇ ਨੇੜੇ ਲੈ ਜਾਂਦੇ ਨੇ, ਬਦਨ ਨੂੰ ਮਫੂਕੁਲ ਫਿਤਰੀ ਤਾਜ਼ਗੀ ਅਤੇ ਹੁਸਨ ਦੀ ਖੁਰਾਕ ਦਿੰਦੀ ਏ। ਜੇ ਨਜ਼ਰ ਦਾ ਧੋਖਾ ਆਖਦਾ ਏ ਮੈਂ ਆਪਣੀ ਯਾਦਦਾਸ਼ਤ ਗਵਾ ਚੁੱਕਿਆ ਵਾਂ ਅਤੇ ਇਹਦੀ ਮੁਖਾਲਫਤ ਕਰੋ, ਸਿਆਣ ਦੀ ਕੋਈ ਸਲਾਹੀਅਤ ਮੁੱਕਦੀ ਨਹੀਂ। ਸਾਇੰਸ ਵਿੱਚ ਸਾਰੀ ਹਸਤੀ ਹਮੇਸ਼ਾ ਦੀ ਰੂਹਾਨੀ ਕਾਮਲ ਅਤੇ ਹਰ ਅਮਲ ਵਿੱਚ ਹਾਂ ਮਾਹਾਂਗੇ। ਇੱਕ ਕਾਮਲ ਨਮੂਨੇ ਨੂੰ ਤੁਹਾਡੇ ਖਿਆਲਾਂ ਵਿੱਚ ਪੇਸ਼ ਹੋਣ ਦਿਓ ਬਜਾਏ ਇਹਦੇ ਬਦ ਅਖਲਾਕ ਮੁਖਾਲਫ ਤੇ। ਖਿਆਲਾਂ ਦੀ ਰੂਹਾਨੀਅਤ ਤੁਹਾਡੀ ਸਿਆਣ ਨੂੰ ਰੌਸ਼ਨ ਕਰਦੀ ਅਤੇ ਇਹਦੇ ਵਿੱਚ ਇਲਾਹੀ ਸਿਆਣ ਯਾਨੀ ਹਯਾਤੀ ਲਿਆਉਂਦੀ ਏ, ਨਾ ਕਿ ਮੌਤ। ਪ੍ਰਸੂਦਗੀ ਕਾਨੂੰਨ ਦੇ ਮੁਤਾਬਕ ਨਹੀਂ ਅਤੇ ਨਾ ਇਹ ਫਿਤਰਤ ਦੀ ਲੋੜ ਏ, ਬਲਕਿ ਇਹ ਇੱਕ ਭਰਮ ਏ। ਰੱਬ ਸਾਡੇ ਦੌਰ ਦੇ ਮੁਤਾਬਕ ਸਾਨੂੰ ਤਾਕਤ ਦਿੰਦਿਆਂ ਹੋਏ ਫਹਿਮ ਅਤੇ ਉਲਫਤ ਵਿੱਚ ਆਪਣੀ ਮੁਹੱਬਤ ਦੀ ਦੌਲਤ ਉਂਡੇਲਦਾ ਏ। ਫਰਜ਼ੀ ਕਾਨੂੰਨ ਜਿਨ੍ਹਾਂ ਦਾ ਨਤੀਜਾ ਮਾਯੂਸੀ ਅਤੇ ਬਿਮਾਰੀ ਨਿਕਲਦਾ ਏ, ਉਹਦੇ ਕਾਨੂੰਨ ਨਹੀਂ, ਕਿਉਂ ਜੇ ਸੱਚਿਆਈ ਦਾ ਇਕੱਲਾ ਜਾਇਜ਼ ਅਤੇ ਮੁਮਕਿਨ ਅਮਲ ਹਮਾਹੰਗੀ ਦੀ ਹੀ ਪੈਦਾਵਾਰ ਏ। ਫਿਤਰਤ ਦੇ ਕਾਨੂੰਨ ਰੂਹ ਦੇ ਕਾਨੂੰਨ ਨੇ। ਇਲਾਹੀ ਸਿਆਣ ਜਾਇਜ਼ ਤੌਰ 'ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਅਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫ਼ਾਦਾਰੀ ਲਈ ਕੋਈ ਤਹੱਫਜ਼ ਨਹੀਂ ਰੱਖੇ ਜਾਂਦੇ। ਸੱਚਿਆਈ ਦੀ ਤਾਬਿਆਦਾਰੀ ਇਨਸਾਨ ਨੂੰ ਤਾਕਤ ਅਤੇ ਕੁਵਤ ਅਤਾ ਕਰਦੀ ਏ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਸਿਆਣ ਦੀ ਸਾਇੰਸ ਤਾਲੀਮ ਦਿੰਦੀ ਏ ਵੀ ਇਨਸਾਨ ਨੂੰ ਚੰਗੇ ਕੰਮ ਕਰਨ ਲਈ ਫਿਕਰਮੰਦ ਹੋਣ ਦੀ ਲੋੜ ਨਹੀਂ। ਇਹ ਨੇਕ ਕੰਮ ਕਰਨ ਦੀ ਥਕਾਨ ਨੂੰ ਖਤਮ ਕਰ ਦਿੰਦਾ ਏ। ਖੈਰਾਤ ਦੇਣਾ ਸਾਨੂੰ ਸਾਡੇ ਖਾਲਕ ਦੀ ਖਿਦਮਤ ਵਿੱਚ ਗਰੀਬ ਨਹੀਂ ਬਣਾਉਂਦਾ, ਨਾ ਹੀ ਇਹਨੂੰ ਰੋਕਣਾ ਸਾਨੂੰ ਦੌਲਤਮੰਦ ਬਣਾਉਂਦਾ ਏ। ਸੱਚਿਆਈ ਦੇ ਬਾਰੇ ਸਾਡੀ ਸਮਝ ਦੇ ਤਨਾਸਬ ਵਿੱਚ ਸਾਡੇ ਅੰਦਰ ਤਾਕਤ ਏ ਅਤੇ ਸਾਡੀ ਤਾਕਤ ਸੱਚਿਆਈ ਨੂੰ ਜ਼ਾਹਰ ਕਰਨ ਨਾਲ ਘੱਟ ਨਹੀਂ ਹੁੰਦੀ। ਇਹ ਅਖਾਣ ਏ ਭਾਈ ਫਲੋਰੈਂਸ ਨਾਈਟਿੰਗੇਲ ਅਤੇ ਇਨਸਾਨੀ ਮਜ਼ਦੂਰੀ ਵਿੱਚ ਸ਼ਾਮਲ ਹੋਣ ਵਾਲੇ ਦੂਜੇ ਇਹਸਾਰ ਪਸੰਦ ਲੋਕੀ ਉਹਨਾਂ ਥਕਾਵਟਾਂ ਅਤੇ ਇਨਕਸ਼ਾਫਾਂ ਵਿੱਚ ਡੁੱਬਣ ਤੋਂ ਬਗੈਰ ਇਹਨੂੰ ਪਾਰ ਕਰਨ ਦੇ ਕਾਬਲ ਹੋਏ ਜਿਨ੍ਹਾਂ ਨੂੰ ਆਮ ਲੋਕੀ ਬਰਦਾਸ਼ਤ ਨਾ ਕਰ ਸਕੇ। ਇਹਦੀ ਵਜ਼ਾਹਤ ਉਸ ਮਦਦ ਵਿੱਚ ਏ ਜਿਹੜੀ ਉਹਨਾਂ ਨੇ ਉਸ ਇਲਾਹੀ ਕਾਨੂੰਨ ਤੋਂ ਹਾਸਲ ਕੀਤੀ ਜਿਹੜਾ ਇਨਸਾਨ ਤੋਂ ਉੱਚਾ ਸੀ। ਰੂਹਾਨੀ ਸ਼ਰਤ ਮਾਦੇ ਨੂੰ ਦਬਾਉਣਾ ਦੂਜੀਆਂ ਸਾਰੀਆਂ ਮਦਦਾਂ ਤੋਂ ਅੱਗੇ ਵੱਧਦਿਆਂ ਹੋਏ ਤਾਕਤ ਅਤੇ ਬਰਦਾਸ਼ਤ ਫਰਾਹਮ ਕਰਦੀ ਏ ਅਤੇ ਉਸ ਸਜ਼ਾ ਤੋਂ ਬਚਾਉਂਦੀ ਏ ਜਿਹੜੀ ਸਜ਼ਾ ਸਾਡੇ ਅਕੀਦੇ ਸਾਡੇ ਬਹੁਤ ਚੰਗੇ ਕੰਮਾਂ ਦੇ ਨਾਲ ਮਿਲਾਉਂਦੇ ਨੇ। ਆਓ ਯਾਦ ਰੱਖੀਏ ਭਈ ਠੀਕ ਹੋਣ ਦਾ ਹਮੇਸ਼ਾ ਦਾ ਕਾਨੂੰਨ, ਭਾਵੇਂ ਇਹ ਪਾਪ ਨੂੰ ਆਪ ਆਪਣਾ ਜੱਲਾਦ ਬਣਨ ਦੇ ਕਾਨੂੰਨ ਨੂੰ ਕਦੀ ਮਨਸੂਖ ਨਹੀਂ ਕਰ ਸਕਦਾ, ਇਨਸਾਨ ਨੂੰ ਸਵਾਏ ਗਲਤ ਕੰਮਾਂ ਤੋਂ ਸਾਰੀਆਂ ਸਜ਼ਾਵਾਂ ਤੋਂ ਆਜ਼ਾਦ ਕਰਾਰ ਦਿੰਦਾ ਹੈ। ਲਗਾਤਾਰ ਮਿਹਨਤ, ਮਹਿਰੂਮੀਆਂ, ਇਨਕਸ਼ਾਫ ਅਤੇ ਸਾਰੀਆਂ ਨਾਖੁਸ਼ੀ ਦੀਆਂ ਹਾਲਤਾਂ ਜੇ ਪਾਪ ਤੋਂ ਬਗੈਰ ਨੇ ਤਾਂ ਉਹਨਾਂ ਦਾ ਤਜਰਬਾ ਬਗੈਰ ਤਕਲੀਫ ਦੇ ਹੋ ਸਕਦਾ ਹੈ। ਜਿਹੜਾ ਵੀ ਕੰਮ ਤੁਹਾਡੇ ਉੱਤੇ ਫਰਜ਼ ਹੋਵੇ, ਤੁਸੀਂ ਉਹ ਆਪਣੇ ਆਪ ਨੂੰ ਤਕਲੀਫ ਦਿੱਤੇ ਬਗੈਰ ਪੂਰਾ ਕਰ ਸਕਦੇ ਹੋ। ਜੇ ਤੁਹਾਡੇ ਪੱਠੇ ਵਿੱਚ ਮੋਚ ਹੈ ਜਾਂ ਜਿਸਮ ਉੱਤੇ ਜ਼ਖਮ ਹੈ ਅਤੇ ਇਹਦਾ ਛੇਤੀ ਨਾਲ ਇਲਾਜ ਹੁੰਦਾ ਹੈ, ਜ਼ੇਹਨ ਇਹਦਾ ਫੈਸਲਾ ਕਰਦਾ ਹੈ ਭਈ ਜਿਸਮ ਦਾਗ, ਪੀੜ, ਸੋਜ ਅਤੇ ਸਾੜ ਮਹਿਸੂਸ ਕਰੇਗਾ ਜਾਂ ਨਹੀਂ। ਮਾਦੇ ਨੂੰ ਭੜਕਾਇਆ ਨਹੀਂ ਜਾ ਸਕਦਾ। ਇਸ਼ਤਿਆਲ ਇੱਕ ਡਰ ਹੈ, ਇਨਸਾਨਾਂ ਦੀ ਇੱਕ ਅਜਿਹੀ ਜੋਸ਼ ਨਾਲ ਭਰੀ ਹਾਲਤ ਜਿਹੜੀ ਆਮ ਨਹੀਂ ਹੁੰਦੀ। ਗੈਰਫਾਨੀ ਸਿਆਣੀ ਇਕੱਲੀ ਵਜ੍ਹਾ ਹੈ, ਇਸ ਲਈ ਬਿਮਾਰੀ ਵਜ੍ਹਾ ਹੈ ਨਾ ਅਸਰ ਹੈ। ਸਿਆਣ ਹਰ ਸੂਰਤ ਵਿੱਚ ਅਬਦੀ ਰੱਬ ਯਾਨੀ ਚੰਗਿਆਈ ਹੈ। ਪਾਪ, ਬਿਮਾਰੀ ਅਤੇ ਮੌਤ ਸੱਚਿਆਈ ਵਿੱਚ ਕੋਈ ਬੁਨਿਆਦ ਨਹੀਂ ਰੱਖਦੀ। ਪੱਠੇ ਆਪਣੇ ਆਪ ਕੰਮ ਨਹੀਂ ਕਰਦੇ। ਜੇ ਸਿਆਣ ਇਹਨਾਂ ਨੂੰ ਹਰਕਤ ਨਾ ਦਿੰਦੀ ਤਾਂ ਉਹ ਬੇਹਰਕਤੀ ਰਹਿੰਦੇ। ਇਸ ਲਈ ਇਹ ਵੱਡੀ ਅਸਰੀਅਤ ਹੈ ਭਈ ਇਕੱਲੀ ਸਿਆਣ ਹੀ ਆਪਣੇ ਇਖਤਿਆਰ ਨਾਲ ਇਹਦੀ ਤਲਬ ਅਤੇ ਫਰਾਹਮੀ ਦੀ ਤਾਕਤ ਦੇ ਪਾਰੋਂ ਇਨਸਾਨ ਨੂੰ ਵਧਾਉਂਦੀ ਅਤੇ ਉਹਨੂੰ ਤਾਕਤ ਦਿੰਦੀ ਹੈ। ਪੱਠਿਆਂ ਦੀ ਮਸ਼ਕ ਦੇ ਰਾਹੀਂ ਨਹੀਂ ਬਲਕਿ ਮਸ਼ਕ ਉੱਤੇ ਲੁਹਾਰ ਦੇ ਯਕੀਨ ਦੇ ਪਾਰੋਂ ਉਹਦੀ ਬਾਂਹ ਮਜ਼ਬੂਤ ਹੁੰਦੀ ਹੈ। ਅਸੀਂ ਇਲਾਹੀ ਸਾਇੰਸ ਵਿੱਚ ਸਿਰਫ ਤਦ ਹਯਾਤੀ ਪਾਉਂਦੇ ਹਾਂ ਜਦ ਅਸੀਂ ਬਦਨੀ ਫਹਿਮ ਤੋਂ ਉੱਚੀ ਹਯਾਤੀ ਗੁਜ਼ਾਰਦੇ ਹਾਂ ਅਤੇ ਉਹਨੂੰ ਠੀਕ ਕਰਦੇ ਹਾਂ। ਨਿੱਕੀ ਜਾਂ ਬਦੀ ਦੇ ਦਾਅਵਿਆਂ ਲਈ ਸਾਡਾ ਮੁਤਨਾਸਬ ਇਤਰਾਫ਼, ਸਾਡੀ ਵਜੂਦੀਅਤ ਦੀ ਹਮਾਹਗੀ, ਸਾਡੀ ਸਿਹਤ, ਸਾਡੀ ਲੰਮੀ ਉਮਰ ਅਤੇ ਸਾਡੀ ਮਸੀਹਤ ਦਾ ਤਾਇਨ ਕਰਦਾ ਹੈ। ਹਸਤੀ, ਪਾਕਬਾਜ਼ੀ, ਹਮਾਹਗੀ ਅਤੇ ਲਫਾਨੀਅਤ ਹੈ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਹੈ ਭਈ ਇਹਦਾ ਇਲਮ, ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ, ਇਨਸਾਨਾਂ ਦੇ ਬਦਨੀ ਅਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਅਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਅਤੇ ਲਾਫਾਨੀਅਤ ਨੂੰ ਲੋਅ ਵਿੱਚ ਲਿਆਵੇਗੀ। ਯਕੀਨਨ ਭਲਿਆਈ ਅਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ ਅਤੇ ਮੈਂ ਹਮੇਸ਼ਾ ਮੁਹੱਬਤ ਦੇ ਘਰ ਵਿੱਚ ਸ਼ਾਊਰ ਵਿੱਚ ਸਕੂਨ ਕਰਾਂਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।